ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ। ਅੰਤਰ ਅਗਿਆਨ ਭਈ ਮਤ ਮੱਧਮ, ਸਤਗੁਰ ਕੀ ਪ੍ਰਤੀਤ ਨਾਹੀ। ਅੰਦਰ ਕਪਟ ਸਭ ਕਪਟੋ ਕਰ ਜਾਣੈ, ਕਪਟੇ ਖਪਹਿ ਖਪਾਹੀ। ਅੰਤਰ ਅਗਿਆਨ ਭਈ ਮਤ ਮੱਧਮ, ਸਤਗੁਰ ਕੀ ਪ੍ਰਤੀਤ ਨਾਹੀ। ਅੰਦਰ ਕਪਟ ਸਭ ਕਪਟੋ ਕਰ ਜਾਣੈ, ਕਪਟੇ ਖਪਹਿ ਖਪਾਹੀ। ਸਤਗੁਰ ਕਾ ਭਾਣਾ ਚਿਤ ਨਾ ਆਵੈ, ਆਪਣੈ ਸੁਆਏ ਫਿਰਾਹੀ। ਕਿਰਪਾ ਕਰੇ ਜੇ ਆਪਣੀ, ਤਾਂ ਨਾਨਕ ਸ਼ਬਦ ਸਮਾਹੀ। ਸਤਗੁਰ ਕਾ ਭਾਣਾ ਚਿਤ ਨਾ ਆਵੈ, ਆਪਣੈ ਸੁਆਏ ਫਿਰਾਹੀ। ਕਿਰਪਾ ਕਰੇ ਜੇ ਆਪਣੀ, ਤਾਂ ਨਾਨਕ ਸ਼ਬਦ ਸਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਾਹਿਬੇ ਕੁਲ ਆਲਮ, ਦੀਨ ਦੁਨੀ ਦੇ ਪਾਤਸ਼ਾਹ, ਹਲਤ ਪਲਤ ਕੇ ਰਾਖੇ, ਰਾਜਾਨ ਰਾਜ ਪਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਪਰਮੇਸ਼ਵਰ ਵਾਹਿਗੁਰੂ ਜੀ ਦਾ ਸ਼ਬਦ ਸਰੂਪ, ਚਵਰ ਤਖਤ ਰਾਜ ਦੇ ਮਾਲਕ, ਸਿਰ ਸ਼ਾਹਾਂ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਚਰਨ ਸਰਨ ਵਿੱਚ ਜੁੜ ਬੈਠੇ ਮੇਰੇ ਸੋਹਣੇ ਸਤਿਗੁਰੂ ਦੇ ਪਿਆਰੇ ਪੁੱਤਰੋ ਅਤੇ ਸਿਆਣੀਓ ਧੀਓ, ਗੱਜ ਵੱਜ ਕੇ ਫਤਿਹ ਦਾ ਆਵਾਜ਼ਾਂ ਬੁਲੰਦ ਕਰੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਸੰਗੀ ਜਨੋ, ਧਰਮ ਦੇ ਖੇਤਰ ਦੇ ਵਿੱਚ ਜੇ ਦ੍ਰਿਸ਼ਟੀ ਪਾਉਣ ਦਾ ਯਤਨ ਕਰੀਏ, ਦੋ ਪ੍ਰਕਾਰ ਦੀ ਬਿਰਤੀ ਨਜ਼ਰ ਆਉਂਦੀ ਹੈ। ਇੱਕ ਬਿਰਤੀ ਹੈ ਛੱਜੂ ਝੀਵਰ ਵਾਲੀ, ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੇ ਸਰੀਰ, ਉਹ ਬਿਰਤੀ ਜਿਸ ਬਿਰਤੀ ਤੇ ਸਤਿਗੁਰੂ ਬੜੇ ਪ੍ਰਸੰਨ ਹੁੰਦੇ ਨੇ, ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ। ਠੀਕ ਇਸ ਤੋਂ ਉਲਟ ਇੱਕ ਬਿਰਤੀ ਹੈ ਪੰਡਿਤ ਲਾਲ ਚੰਦ ਵਾਲੀ, ਮੈਂ ਸਭ ਕੁਝ ਜਾਣਦਾ, ਮੇਰੇ ਪੱਲੇ ਬਹੁਤ ਵਿਦਿਆ ਦਾ ਧਨ ਹੈ, ਮੈਂ ਮੇਰੀ ਵਿੱਚ ਖੱਚਤ ਹੋਈ ਬਿਰਤੀ। ਗੁਰੂ ਘਰ ਦੇ ਵਿੱਚ ਪੈਦਾ ਹੋ ਕੇ ਵੀ ਧੀਰ ਮੱਲ ਗੁਰੂ ਦੀ ਅਜ਼ਮਤ ਨੂੰ ਜਾਣ ਨਹੀਂ ਸਕਿਆ, ਕਿਉਂਕਿ ਬਿਰਤੀ ਦੇ ਵਿੱਚ ਹੰਕਾਰ ਵਸਿਆ ਹੋਇਆ ਹੈ। ਤੇ ਜਿੱਥੇ ਭਾਵਨਾ ਪ੍ਰਗਟ ਹੋ ਜਾਵੇ ਉੱਥੇ ਮੱਖਣ ਸ਼ਾਹ ਲੁਬਾਣੇ ਵਰਗੇ ਗੁਰੂ ਦੇ ਸਿੱਖ ਗੁਰੂ ਦੀ ਪਛਾਣ ਕਰ ਲੈਂਦੇ ਨੇ, ਗੁਰੂ ਦੀ ਅਜ਼ਮਤ ਨੂੰ ਸਹਿਜ ਸੁਭਾਏ ਪਛਾਣ ਲੈਂਦੇ ਨੇ। ਕੇਵਲ ਆਪ ਨਹੀਂ ਪਛਾਣਦੇ ਸਗੋਂ ਸਾਰੇ ਸੰਸਾਰ ਦੇ ਵਿੱਚ ਹੌਕਾ ਦਿੰਦੇ ਨੇ ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਜਦੋਂ ਤੱਕ ਹਿਰਦੇ ਵਿੱਚ ਹੰਕਾਰ ਵਸਿਆ, ਤੀਰ ਮੱਲ ਵਰਗਿਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਉੱਤੇ ਕਈ ਪ੍ਰਕਾਰ ਦੇ ਹਮਲੇ ਕੀਤੇ, ਇੱਥੋਂ ਤੱਕ ਕਿ ਗੋਲੀ ਵੀ ਚਲਵਾਈ। ਗੁਰੂ ਘਰ ਦੇ ਵਿੱਚ ਜਨਮ ਲੈ ਕੇ ਵੀ ਗੁਰੂ ਦੀ ਅਜ਼ਮਤ ਨੂੰ ਨਹੀਂ ਪਛਾਣਿਆ। ਮੇਰੇ ਸੋਹਣੇ ਸਤਿਗੁਰ ਦੀਨ ਦਿਆਲ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਅੱਜ ਜਗਤ ਜਲੰਧੇ ਨੂੰ ਠੰਡ ਪਾਉਣ ਵਾਸਤੇ ਜੋ ਸ੍ਰੀ ਹਰਿਮੰਦਰ ਸਾਹਿਬ ਦੀ ਮੁਬਾਰਕ ਧਰਤੀ ਤੇ ਆਪ ਸ਼ਬਦ ਰੂਪ ਹੋ ਕੇ ਵਰਤ ਕੇ ਇਹਨਾਂ ਪਾਵਨ ਬਚਨਾਂ ਦੇ ਨਾਲ ਜਗਤ ਜੀਵਨ ਨੂੰ ਨਿਹਾਲ ਕੀਤਾ, ਸਤਿਗੁਰਾਂ ਦਾ ਪਾਵਨ ਹੁਕਮਨਾਮਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ 652 ਅੰਗ ਤੇ ਸੁਭਾਏਮਾਨ ਹੈ। ਸਤਿਗੁਰ ਦੀਨ ਦਿਆਲ ਹੈ ਭਾਈ, ਕਰਨ ਕਾਰਨ ਸਮਰੱਥ। ਸਤਿਗੁਰੂ ਇਸ ਪਾਵਨ ਸ਼ਬਦ ਦੀ ਵਿਚਾਰ ਸਲੋਕ ਮਹੱਲਾ ਚੌਥਾ ਦੇ ਪਾਵਨ ਸਿਰਲੇਖ ਹੇਠ ਆਰੰਭ ਕਰ ਰਹੇ ਨੇ। ਇਸ ਪਾਵਨ ਸ਼ਬਦ ਦੇ ਵਿੱਚ ਸਲੋਕ ਦੇ ਪਦੇ ਨੇ, ਨਾਲ ਪੌੜੀ ਅੰਕਿਤ ਕੀਤੀ ਸਤਿਗੁਰਾਂ ਨੇ। ਆਓ ਮੇਰੇ ਸੋਹਣੇ ਸਤਿਗੁਰਾਂ ਦੇ ਪਾਵਨ ਮਿੱਠੜੇ ਬਚਨ ਜਿੱਥੇ ਕੰਨਾਂ ਰਾਹੀਂ ਆਤਮਾ ਦੀ ਖੁਰਾਕ ਬਣਾਉਣੇ ਨੇ, ਉੱਥੇ ਇਹਨਾਂ ਬਚਨਾਂ ਨੂੰ ਕਮਾ ਕੇ ਆਪਣੇ ਜੀਵਨ ਵਿੱਚ ਵੀ ਠੰਡ ਵਰਤਾਉਣ ਦਾ ਯਤਨ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ। ਅੰਤਰ ਅਗਿਆਨ ਭਈ ਮਤ ਮੱਧਮ, ਸਤਿਗੁਰ ਕੀ ਪ੍ਰਤੀਤ ਨਾਹੀ।
ਜਦੋਂ ਤੱਕ ਇਹ ਮਨ ਅਗਿਆਨਤਾ ਦੇ ਵਿੱਚ ਖੱਚਤ ਹੋਇਆ, ਗਿਆਨ ਰੂਪ ਸੂਰਜ ਜੀਵਨ ਵਿੱਚ ਪ੍ਰਗਟ ਨਹੀਂ ਹੋਇਆ, ਸੰਸਾਰਕ ਤੌਰ ਤੇ ਜੇ ਸਰੀਰ ਤੇ ਪਰਮੇਸ਼ਵਰ ਨੇ ਦੋ ਅੱਖੀਆਂ ਬਖਸ਼ੀਆਂ ਨੇ ਨਾ, ਮੁਬਾਰਕ ਨੇ, ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਦੁਨਿਆਵੀ ਨੇਤਰਾਂ ਦਾ, ਸਰੀਰਕ ਨੇਤਰਾਂ ਦਾ ਹੋਣਾ ਮੁਬਾਰਕ ਹੈ, ਪਰ ਜਿਹੜਾ ਗਿਆਨ ਦਾ ਨੇਤਰ ਹੈ ਨਾ, ਉਹ ਗੁਰ ਸ਼ਬਦ ਦੀ ਵਿਚਾਰ ਤੋਂ ਬਿਨਾਂ ਨਹੀਂ ਖੁੱਲਿਆ ਕਰਦਾ। ਤੇ ਮੰਦ ਭਾਗੇ ਨੇ ਉਹ ਜਿਨ੍ਹਾਂ ਦੇ ਹਿਰਦੇ ਵਿੱਚ ਅਗਿਆਨਤਾ ਦਾ ਹਨੇਰਾ ਪਸਰਿਆ ਹੋਇਆ। ਪਿਤਾ ਗੁਰਦੇਵ ਜੀ ਫਰਮਾਉਂਦੇ ਨੇ, ਅੰਤਰ ਅਗਿਆਨ ਭਈ ਮਤ ਮੱਧਮ, ਅਗਿਆਨਤਾ ਦੇ ਹਨੇਰੇ ਨੇ ਮਤ ਨੂੰ ਮਲੀਨ ਕਰ ਦਿੱਤਾ, ਮਤ ਨੂੰ ਧੋਖੇ ਵਿੱਚ ਰੱਖਿਆ ਹੋਇਆ। ਮਤ ਇੰਨੀ ਮੱਧਮ ਹੋ ਗਈ, ਇੰਨੀ ਮਲੀਨ ਹੋ ਗਈ, ਸਤਿਗੁਰ ਕੀ ਪ੍ਰਤੀਤ ਨਹੀਂ, ਕਿ ਮਨੁੱਖ ਸਤਿਗੁਰੂ ਦੀ ਵੀ ਪਛਾਣ ਨਹੀਂ ਕਰ ਸਕਿਆ। ਜਿਨ੍ਹਾਂ ਨੇ ਪਛਾਣ ਕੀਤੀ ਹੈ ਨਾ, ਉਹਨਾਂ ਨੇ ਸਤਿਗੁਰੂ ਤੋਂ ਆਪਣੇ ਆਪ ਨੂੰ ਕੁਰਬਾਨ ਕੀਤਾ, ਉਹਨਾਂ ਦਾ ਤੇ ਸੰਗਤ ਵਿੱਚ ਆਉਣਾ ਵੀ ਧੰਨ ਹੋ ਗਿਆ। ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿੱਤ ਤੁਮਰੇ ਦੁਆਰੇ ਆਇਆ। ਪਰ ਜਿਨ੍ਹਾਂ ਨੇ ਸਤਿਗੁਰੂ ਨਹੀਂ ਨਾ ਪਛਾਣਿਆ, ਉਹਨਾਂ ਨੇ ਸਤਿਗੁਰੂ ਦੇ ਗ੍ਰਹਿ ਵਿਖੇ ਜਨਮ ਲੈ ਕੇ ਵੀ ਆਪਣੇ ਮੱਥੇ ਤੇ ਪਾਪਾਂ ਦਾ ਕਲੰਕ ਲਵਾ ਲਿਆ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਵੱਡੇ ਸਪੁੱਤਰ ਪ੍ਰਿਥੀ ਚੰਦ, ਵੱਡੇ ਹੋਣ ਦਾ ਮਾਣ ਹੋ ਗਿਆ ਨਾ, ਮਨ ਵਿੱਚ ਇੱਕ ਗੱਲ ਬੈਠ ਗਈ ਕਿ ਵੱਡਾ ਸਪੁੱਤਰ ਹੋਣ ਦੇ ਨਾਤੇ ਗੁਰੂ ਰਾਮਦਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜੋ ਗੁਰੂ ਨਾਨਕ ਦੇ ਘਰ ਦੀ ਗੱਦੀ ਹੈ, ਇਸ ਦਾ ਮਾਲਕ ਮੈਂ ਬਣਨਾ, ਵੱਡੇ ਹੋਣ ਦਾ ਮਾਣ ਹੈ। ਸਾਰਾ ਹਿਸਾਬ ਕਿਤਾਬ ਜੋ ਗੁਰੂ ਕੇ ਸਿੱਖ ਭੇਟਾਵਾਂ ਅਰਪਣ ਕਰਦੇ ਸਨ ਸਤਿਗੁਰਾਂ ਨੂੰ, ਉਹਦਾ ਬਕਾਇਦਾ ਪੂਰਾ ਹਿਸਾਬ ਕਿਤਾਬ ਪ੍ਰਿਥੀ ਚੰਦ ਨੇ ਰੱਖਣਾ ਸ਼ੁਰੂ ਕੀਤਾ। ਕਹਿੰਦੇ ਨੇ ਇੱਕ ਵਾਰੀ ਮਾਇਆ ਪੇ ਗਿਣਦੇ ਨੇ ਤੇ ਦੀਨ ਦੁਨੀ ਦੇ ਮਾਲਕ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਗੁਰਦੇਵ ਪਿਤਾ ਕਦੋਂ ਮਗਰ ਆ ਕੇ ਖਲੋ ਗਏ, ਪੁੱਤਰ ਪ੍ਰਿਥੀ ਚੰਦ ਨੂੰ ਪਤਾ ਵੀ ਨਾ ਲੱਗਾ, ਕਿਉਂਕਿ ਮਾਇਆ ਦੇ ਵਿੱਚ ਇੰਨੇ ਗਲਤਾਨ ਹੋਏ ਨੇ ਕਿ ਬਾਪ ਬਾਪ ਕੇਵਲ ਪ੍ਰਿਥੀ ਚੰਦ ਦਾ ਨਹੀਂ, ਜਗਤ ਪਿਤਾ ਗੁਰੂ ਰਾਮਦਾਸ ਮਗਰ ਆਣ ਖਲੋਤੇ ਨੇ, ਪਰ ਮਾਇਆ ਗਿਣਨ ਦੇ ਵਿੱਚ ਇੰਨਾ ਕੁ ਧਿਆਨ ਲੱਗਾ ਕਿ ਗੁਰੂ ਨੂੰ ਹੀ ਨਹੀਂ ਵੇਖਿਆ। ਸਤਿਗੁਰਾਂ ਨੇ ਵੇਖਿਆ ਕਿ ਮਾਇਆ ਗਿਣਦਿਆਂ ਗਿਣਦਿਆਂ ਪ੍ਰਿਥੀ ਚੰਦ ਦੇ ਹੱਥ ਕਾਲੇ ਹੋ ਗਏ ਨੇ, ਮਾਇਆ ਦੀ ਕਾਲਕ ਹੱਥਾਂ ਨੂੰ ਲੱਗ ਗਈ ਹੈ, ਤੇ ਪਿਤਾ ਜੀ ਨੇ ਇੱਕ ਬਚਨ ਕੀਤਾ ਸੀ ਸਮਝਾਉਣ ਦੇ ਲਈ। ਇਹ ਉਪਦੇਸ਼ ਸਾਡੇ ਸਾਰਿਆਂ ਵਾਸਤੇ ਸੀ। ਪਿਤਾ ਜੀ ਕਹਿਣ ਲੱਗੇ, ਪੁੱਤਰ ਜੀ ਮਾਇਆ ਗਿਣਦਿਆਂ ਹੱਥਾਂ ਨੂੰ ਕਾਲਕ ਲੱਗ ਗਈ ਹੈ, ਹੱਥ ਮੈਲੇ ਹੋ ਗਏ ਨੇ। ਧਿਆਨ ਰੱਖਣਾ ਮਾਇਆ ਦੀ ਇਹ ਮੈਲ ਕਿਤੇ ਹਿਰਦੇ ਨੂੰ ਨਾ ਲੱਗ ਜਾਵੇ, ਇਹ ਕਾਲਖ ਕਿਤੇ ਹਿਰਦੇ ਨੂੰ ਨਾ ਛੂ ਜਾਵੇ। ਪਰ ਪ੍ਰਿਥੀ ਚੰਦ ਨਹੀਂ ਸਮਝ ਸਕਿਆ ਸਤਿਗੁਰੂ ਪਿਤਾ ਜੀ ਕੀ ਦੇਣਾ ਚਾਹੁੰਦੇ ਸਨ, ਕੀ ਸਮਝਾਉਣਾ ਚਾਹੁੰਦੇ ਸਨ, ਕਿਉਂਕਿ ਅੰਤਰ ਅਗਿਆਨ ਭਈ ਮਤ ਮੱਧਮ, ਸਤਿਗੁਰੂ ਕੀ ਪ੍ਰਤੀਤ ਨਾਹੀਂ। ਗੁਰੂ ਘਰ ਦੇ ਵਿੱਚ ਜਨਮ ਲੈ ਕੇ ਵੀ ਗੁਰੂ ਦੀ ਪ੍ਰਤੀਤ ਨਾ ਹੋ ਸਕੀ। ਸੋ ਅੱਜ ਮੇਰੇ ਸਤਿਗੁਰੂ ਜੀ ਐਸੇ ਮਨੁੱਖ ਦਾ ਜ਼ਿਕਰ ਕਰ ਰਹੇ ਨੇ ਜਿਹੜੇ ਮਾਇਆ ਵਿੱਚ ਗਲਤਾਨ ਹੋਏ, ਪ੍ਰਗਟ ਗੁਰੂ ਨੂੰ ਵੀ ਨਹੀਂ ਪਛਾਣ ਸਕੇ।
ਅੰਦਰ ਕਪਟ ਸਭ ਕਪਟੋ ਕਰ ਜਾਣੈ, ਕਪਟੇ ਖਪਹਿ ਖਪਾਹੀ।
ਜਿਨ੍ਹਾਂ ਦੇ ਅੰਦਰ ਸੱਚ ਹੈ ਨਾ, ਉਹਨਾਂ ਨੂੰ ਸੰਸਾਰ ਦੇ ਵਿੱਚ ਹਰ ਪਾਸੇ ਸੱਚ ਨਜ਼ਰ ਆਵੇਗਾ। ਪਰ ਮਾਫ ਕਰਨਾ, ਜੇ ਹਿਰਦੇ ਨੂੰ ਕਪਟ ਦੀ ਮੈਲ ਲੱਗੀ ਹੈ ਨਾ, ਤੇ ਸਾਰੇ ਸੰਸਾਰ ਦੇ ਜੀਵ ਮਨੁੱਖ ਨੂੰ ਕਪਟੀ ਨਜ਼ਰ ਆਉਣਗੇ। ਰੋਗੀ ਕੇ ਭਾਣੇ ਸਭ ਰੋਗੀ, ਰੋਗ ਭਾਵੇਂ ਸਰੀਰ ਦਾ, ਰੋਗ ਭਾਵੇਂ ਮਨ ਦਾ, ਜਿਹਦੇ ਮਨ ਵਿੱਚ ਮੈਲ ਲੱਗੀ, ਆਪਣੇ ਨੇਤਰਾਂ ਵਿੱਚ ਮੈਲ ਏ, ਉਹਨਾਂ ਨੂੰ ਸਾਫ਼ ਕਰਨ ਦਾ ਯਤਨ ਨਹੀਂ ਕੀਤਾ, ਸਾਰਾ ਸੰਸਾਰ ਹੀ ਮੈਲਾ ਪਿਆ ਨਜ਼ਰ ਆਉਂਦਾ। ਸੰਸਾਰ ਦੇ ਵਿੱਚ ਦ੍ਰਿਸ਼ਟੀ ਪਾ ਕੇ ਵੇਖੋ ਨਾ, ਨਿਤਾ ਪ੍ਰਤੀ ਗੁਰੂ ਘਰ ਆਉਣ ਵਾਲੇ ਵੀ ਕਈ ਵਾਰਾਂ ਗੁਰੂ ਨੂੰ ਨਹੀਂ ਪਛਾਣ ਸਕਦੇ। ਪਿਛਲੇ ਦਿਨਾਂ ਵਿੱਚ ਕਿਸੇ ਸੱਜਣ ਨਾਲ ਮੇਲ ਹੋਇਆ, ਸੰਗਤ ਕਰਨ ਵਾਲਾ ਦਾਸ ਨੂੰ ਕਹਿਣ ਲੱਗਾ, ਜੀ ਭਲਾ ਇਹ ਕਿਵੇਂ ਹੋ ਸਕਦਾ ਹੈ ਕਿ ਗੁਰੂ ਨਾਨਕ ਸਾਹਿਬ ਜਿਹੜੇ ਦਰਖਤ ਦੇ ਹੇਠਾਂ ਬੈਠੇ ਹੋਣ ਤੇ ਰੀਠੇ ਮਿੱਠੇ ਹੋ ਗਏ ਹੋਣ। ਦਾਸ ਨੇ ਹੱਥ ਜੋੜ ਬੇਨਤੀ ਕੀਤੀ, ਮਿੱਤਰਾ ਤੂੰ ਗੁਰੂ ਨਾਨਕ ਨੂੰ ਆਮ ਬੰਦਾ ਜਾਣਿਆ, ਗੁਰੂ ਨਾਨਕ ਨੂੰ ਆਮ ਮਨੁੱਖ ਸਮਝਿਆ ਨਾ, ਤੇ ਵਾਕਈ ਆਮ ਬੰਦਾ ਇਹ ਕਰਾਮਾਤ ਭਲਾ ਕਿਵੇਂ ਕਰ ਸਕਦਾ। ਪਰ ਜਿਸ ਦਿਨ ਗਿਆਨ ਦੀ ਨੇਤਰਾਂ ਦੇ ਨਾਲ ਗੁਰੂ ਨਾਨਕ ਨੂੰ ਪਛਾਣੇਗਾ ਨਾ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਾਰਿਓ, ਜਿਸ ਦਿਨ ਇਹ ਭਾਵਨਾ ਬਣ ਗਈ, ਪ੍ਰਤੱਖ ਨੂੰ ਪ੍ਰਮਾਣ ਦੀ ਭਰਾ ਕੀ ਲੋੜ ਹੈ ਦੋਸਤਾ, ਉਸ ਪਾਵਨ ਸਥਾਨ ਤੇ ਜਾ ਕੇ ਵੇਖ, ਗੁਰਦੁਆਰਾ ਰੀਠਾ ਸਾਹਿਬ, ਜਗਤ ਜਲੰਧੇ ਨੂੰ ਤਾਰਦੇ ਹੋਏ ਜਦੋਂ ਮੇਰੇ ਸੋਹਣੇ ਸਤਿਗੁਰੂ ਜੀ ਉਸ ਅਸਥਾਨ ਤੇ ਪਹੁੰਚੇ ਨਾ, ਕੁਦਰਤ ਗਵਾਹ ਹੈ, ਰੀਠੇ ਕਦੇ ਮਿੱਠੇ ਨਹੀਂ ਹੋਇਆ ਕਰਦੇ। ਪਰ ਉਹ ਇਤਿਹਾਸਕ ਸਥਾਨ ਜਿੱਥੇ ਮੇਰੇ ਸਤਿਗੁਰੂ ਕੁਝ ਸਮੇਂ ਲਈ ਚੌਂਕੜਾ ਲਾਇਆ, ਬਿਰਾਜਮਾਨ ਹੋਏ, ਕਰਤਾਰ ਦੇ ਗੀਤ ਗਾਏ, ਉੱਥੇ ਇੱਕ ਕਲਾ ਵਰਤੀ। ਸਾਰੇ ਦਰਖਤ ਦਾ ਕੇਵਲ ਉਹ ਹਿੱਸਾ, ਬਾਕੀ ਰੀਠੇ ਕੌੜੇ ਨੇ, ਲੇਕਿਨ ਉਹ ਹਿੱਸਾ ਜਿੱਥੇ ਗੁਰੂ ਨਾਨਕ ਸਾਹਿਬ ਜਿਹਦੇ ਹੇਠਾਂ ਬਿਰਾਜਮਾਨ ਹੋਏ, ਅੱਜ ਵੀ ਉੱਥੇ ਮਿੱਠੇ ਰੀਠਿਆਂ ਦਾ ਪ੍ਰਸ਼ਾਦ ਵਰਤਾਇਆ ਜਾਂਦਾ। ਤੂੰ ਪੁੱਛਿਆ ਕਿਵੇਂ ਹੋ ਸਕਦਾ? ਗੁਰੂ ਨਾਨਕ ਦੇ ਚਰਨਾਂ ਸਦਕਾ ਇੱਕ ਬੇਨਤੀ ਕੀਤੀ ਦਾਸ ਨੇ, ਇੱਕ ਪੰਥ ਦਾ ਕੂਕਰ ਹੋਣ ਦੇ ਨਾਤੇ। ਮੈਂ ਕਿਹਾ ਦੋਸਤਾ, ਕਦੇ ਕਿਸੇ ਦਰਖਤ ਹੇਠਾਂ ਅਗਨ ਨੂੰ ਬਾਲ ਕੇ ਵੇਖ, ਅਗਨੀ ਨੂੰ ਪ੍ਰਜਵਲਿਤ ਕਰਕੇ ਵੇਖ। ਜਦੋਂ ਅਗਨੀ ਦੀਆਂ ਲਾਟਾਂ ਉੱਠਣਗੀਆਂ ਨਾ, ਜੇ ਜਿਸ ਹਿੱਸੇ ਵਿੱਚ ਉਹ ਅਗਨੀ ਦੀਆਂ ਲਾਟਾਂ ਪਹੁੰਚਦੀਆਂ ਨੇ, ਉਸ ਦਰਖਤ ਦੇ ਪੱਤਰ ਜਿਹੜੇ ਨੇ ਸੜ ਜਾਂਦੇ ਨੇ, ਡਾਲੀਆਂ ਘੁੰਮਲਾ ਜਾਂਦੀਆਂ ਨੇ। ਕਹਿਣ ਲੱਗਾ ਜੀ ਇਹ ਤਾਂ ਠੀਕ ਹੈ। ਦਾਸ ਨੇ ਦੋਏ ਕਰ ਜੋੜ ਬੇਨਤੀ ਕੀਤੀ, ਤੁਹਾਡੇ ਕੋਲੋਂ ਕਦੇ ਪੁੱਛੇ ਰੀਠੇ ਮਿੱਠੇ ਕਿਵੇਂ ਹੋਏ? ਗੁਰੂ ਪਰਮੇਸ਼ਰ ਦਾ ਰੂਪ ਹੈ, ਗੁਰੂ ਦੇ ਹੁਕਮ ਵਿੱਚ ਹੈ ਅਗਨੀ। ਬਾਣੀ ਵਿੱਚ ਪੜ੍ਹਦੇ ਹਾਂ, ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵਿਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਅਗਨੀ ਵੀ ਮੇਰੇ ਬਾਬੇ ਨਾਨਕ ਦੇ ਹੁਕਮ ਵਿੱਚ ਹੈ। ਜਿਸ ਦਰਖਤ ਦੇ ਇੱਕ ਪਾਸੇ ਜੇ ਅਗਨ ਨੂੰ ਬਾਲੀਏ, ਜੇ ਉਹ ਅਗਨ ਦਰਖਤ ਦੇ ਪੱਤੇ ਸਾੜ ਸਕਦੀ ਏ, ਜੇ ਉਹ ਅਗਨ ਦਰਖਤ ਦੀਆਂ ਡਾਲੀਆਂ ਨੂੰ ਸੇਕ ਪਹੁੰਚਾ ਸਕਦੀ ਏ, ਤੇ ਸੋਹਣਿਆ ਮਿੱਤਰਾ, ਜਿਸ ਦਰਖਤ ਦੇ ਹੇਠਾਂ ਮੇਰਾ ਗੁਰੂ ਨਾਨਕ ਆ ਕੇ ਬਿਰਾਜਮਾਨ ਹੋਇਆ ਹੋਏਗਾ, ਕਿ ਉਸ ਪਾਸੇ ਦੇ ਰੀਠੇ ਮਿੱਠੇ ਨਹੀਂ ਹੋਏ ਹੋਣਗੇ? ਗੁਰੂ ਕਿਆ ਸਿੱਖਾ, ਤੇਰੀ ਭਾਵਨਾ ਗੁਰੂ ਦੇ ਪ੍ਰਤੀ ਐਸੀ ਪ੍ਰਬਲ ਹੋਵੇ ਕਿ ਮੇਰੇ ਗੁਰੂ ਤੋਂ ਬਿਨਾਂ ਸੰਸਾਰ ਦੇ ਵਿੱਚ ਹੋਰ ਕੋਈ ਨਹੀਂ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਾ ਹੀ ਹੋਰ। ਕਦੋਂ ਸਮਝ ਆਵੇਗੀ? ਜਦੋਂ ਗੁਰੂ ਦੇ ਪ੍ਰਤੀ ਸ਼ਰਧਾ ਤੇ ਭਾਵਨਾ ਪ੍ਰਗਟ ਹੋਵੇਗੀ।
ਸਤਿਗੁਰ ਕਾ ਭਾਣਾ ਚਿਤ ਨਾ ਆਵੇ, ਆਪਣੇ ਸਵਾਏ ਫਿਰਾਹੀ।
ਜੋ ਗੁਰੂ ਦੇ ਬਚਨ ਨੂੰ ਜੀਵਨ ਵਿੱਚ ਨਹੀਂ ਨਾ ਕਮਾਉਂਦੇ, ਉਹ ਭਾਣੇ ਨੂੰ ਵੀ ਨਹੀਂ ਜਾਣਦੇ। ਦੋਏ ਕਰ ਜੋੜ ਇੱਕ ਬੇਨਤੀ ਕਰਾਂ ਪੰਥ ਖਾਲਸਾ ਜੀ, ਇਸ ਸੰਸਾਰ ਦੇ ਵਿੱਚ ਸੰਸਾਰਕ ਜੀਵਾਂ ਦੇ ਲਈ ਜੇ ਕੋਈ ਸਭ ਤੋਂ ਔਖਾ ਕੰਮ ਹੈ ਨਾ, ਉਹ ਹੈ ਭਾਣਾ ਮੰਨਣਾ। ਕਹਿ ਤਾਂ ਦਿੰਦੇ ਹਾਂ ਭਾਣਾ ਮੰਨਿਆ ਕਰੋ, ਪਰ ਸੱਚ ਜਾਣਨਾ, ਭਾਣਾ ਮੰਨਣਾ ਕੇਵਲ ਉਸੇ ਦੇ ਹਿੱਸੇ ਵਿੱਚ ਆਇਆ ਜਿਸਨੇ ਸਤਿਗੁਰੂ ਦੀ ਬਾਣੀ ਨੂੰ ਸਤ ਕਰਕੇ ਜਾਣਿਆ, ਜਿਸ ਨੇ ਗੁਰੂ ਦੇ ਬਚਨ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਜੀਵਨ ਵਿੱਚ ਜੁਗਤ ਨੂੰ ਕਮਾਇਆ, ਜਿਨ੍ਹਾਂ ਨੇ ਭਾਣਾ ਮੰਨਣਾ ਸਿੱਖਿਆ ਨਾ, ਸੱਚ ਕਹਿਦਿਆਂ ਉਹਨਾਂ ਦੇ ਨਾਂ ਉਂਗਲਾਂ ਤੇ ਗਿਣੇ ਜਾ ਸਕਦੇ ਨੇ। ਭਾਣਾ ਮੰਨਣ ਦੀ ਗੱਲ ਕਰਨ ਵਾਲੇ ਬਥੇਰੇ ਨੇ। ਮੇਰੇ ਪਿਤਾ ਧੰਨ ਗੁਰੂ ਰਾਮਦਾਸ ਜੀ ਪਏ ਫਰਮਾਉਂਦੇ ਨੇ, ਸਮਝਾਉਂਦੇ ਨੇ, ਸਤਿਗੁਰ ਕਾ ਭਾਣਾ ਚਿਤ ਨਾ ਆਵੇ, ਆਪਣੇ ਸਵਾਏ ਫਿਰਾਹੀ, ਆਪਣੇ ਸਵਾਰਥ ਵਿੱਚ ਖੱਚਤ ਹੋਇਆ ਮਨੁੱਖ, ਆਪਣੇ ਸਵਾਰਥ ਨੂੰ ਮੁੱਖ ਰੱਖ ਕੇ ਜੀਵਨ ਜੀਵਣ ਵਾਲਾ ਇਸ ਸੰਸਾਰ ਦੇ ਵਿੱਚ ਪਾਉਂਦਾ ਹੈ, ਫਿਰਦਾ ਹੈ, ਪਰ ਗੁਰੂ ਦੇ ਭਾਣੇ ਨੂੰ ਸਤ ਕਰਕੇ ਨਹੀਂ ਮੰਨਦਾ।
ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ।
ਗੁਰੂ ਪਰਮੇਸ਼ਵਰ ਜਿਨ੍ਹਾਂ ਤੇ ਆਪਣੀ ਕਿਰਪਾ ਦਾ ਮੀਂਹ ਵਰਸਾਉਂਦਾ ਹੈ, ਸਤਿਗੁਰ ਜਿਨ੍ਹਾਂ 'ਤੇ ਦਿਆਲ ਹੁੰਦੇ ਨੇ, ਬਾਣੀ ਰੂਪ ਹੋ ਕੇ ਆਪ ਹਿਰਦੇ ਵਿੱਚ ਬਚਨ ਪ੍ਰਗਟ ਕਰਦੇ ਨੇ, ਉਹ ਫਿਰ ਗੁਰੂ ਦੇ ਸ਼ਬਦ ਵਿੱਚ ਸਮਾਉਂਦੇ ਨੇ, ਭਾਵ ਲੀਨ ਹੋ ਜਾਂਦੇ ਨੇ। ਹੇ ਨਾਨਕ, ਗੁਰੂ ਦੀ ਕਿਰਪਾ ਦਾ ਪਾਤਰ ਬਣ ਤਾਂ ਜੇ ਇਸ ਸ਼ਬਦ ਨੂੰ ਸੁਰਤ ਵਿੱਚ ਟਿਕਾਇਆ ਜਾ ਸਕੇ।
ਮਹੱਲਾ ਚੌਥਾ। ਮਨਮੁਖ ਮਾਇਆ ਮੋਹ ਵਿਆਪੇ, ਦੂਜੇ ਭਾਏ ਮਨੁਆ ਥਿਰ ਨਾਹੇ।
ਦੂਜਾ ਭਾਉ, ਮਾਇਆ ਵਿੱਚ ਖੱਚਤ ਹੋਇਆ ਮਨੁੱਖ, ਜੀਵਨ ਦੇ ਰੰਗ ਤਮਾਸ਼ਿਆਂ ਵਿੱਚ ਖੱਚਤ ਹੋਇਆ ਜੀਵ, ਜੋ ਗੁਰੂ ਦੀ ਸ਼ਰਨ ਨੂੰ ਗੱਲਾਂ ਨਾਲ ਤੇ ਸ਼ਰਨ ਵਿੱਚ ਆਉਂਦਾ ਹੈ, ਪਰ ਚਿੱਤ ਦੂਜੇ ਭਾਵ ਦੇ ਵਿੱਚ ਲੱਗਾ ਹੋਇਆ, ਉਹ ਕੌਣ ਹੈ? ਮਨਮੁੱਖ ਮਾਇਆ ਮੋਹ ਵਿਆਪੈ। ਉਹ ਮਨਮੁੱਖ ਜਿਹੜਾ ਗੁਰੂ ਤੋਂ ਬੇਮੁੱਖ ਹੋਇਆ। ਇੱਥੇ ਪੰਥ ਦੇ ਮਹਾਨ ਵਿਦਵਾਨ ਲਿਖਾਰੀ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਬਚਨ ਸਾਹਮਣੇ ਆਇਆ, ਇਸ ਸੰਸਾਰ ਦੇ ਵਿੱਚ ਮਨੁੱਖ ਨੇ ਮਾਇਆ ਦੇ ਝੱਖੜ ਝੁਲਦਿਆਂ ਵੇਖੇ ਨੇ, ਕਈ ਪ੍ਰਕਾਰ ਦੇ ਪਾਪ ਕੀਤੇ ਨੇ। ਪਰ ਹੈਰਾਨ ਹੋਣਾ ਜਦੋਂ ਭਾਈ ਸਾਹਿਬ ਦੀ ਇਹ ਵਾਰ ਪੜ੍ਹਨਾ, ਭਾਈ ਸਾਹਿਬ ਕਹਿੰਦੇ ਨੇ ਸੰਸਾਰ ਦੇ ਸਾਰੇ ਪਾਪ ਇੱਕ ਪਾਸੇ ਤੇ ਗੁਰੂ ਤੋਂ ਬੇਮੁੱਖ ਹੋਣਾ ਉਹ ਇੱਕ ਪਾਸੇ, ਇਸ ਤੋਂ ਵੱਡਾ ਪਾਪ ਕੋਈ ਨਹੀਂ। ਭਾਈ ਸਾਹਿਬ ਫਰਮਾਉਂਦੇ ਨੇ, ਬਾਹਮਣ ਗਾਈ ਵੰਸ਼ਘਾਤ ਅਪਰਾਧ ਕਰਾਰੇ, ਇੱਕ ਇੱਕ ਬਚਨ ਸੁਣਿਓ। ਬਾਹਮਣ ਭਾਓ ਵਿਦਵਾਨ ਪੁਰਸ਼, ਉਹ ਵਿਦਵਾਨ ਕਿਸੇ ਵੀ ਧਰਮ ਵਿੱਚ ਹੋ ਸਕਦਾ, ਕੋਈ ਵੀ ਮਨੁੱਖ ਹੋ ਸਕਦਾ, ਇੱਥੇ ਕੋਈ ਜਾਤੀ ਦੀ ਗੱਲ ਨਹੀਂ। ਬਾਹਮਣ ਗਾਈ, ਗਾਂ ਵਰਗਾ ਸਿੱਧਾ ਸਾਦਾ, ਗਊ ਸਾਡੀ ਮਾਤਾ ਨਹੀਂ, ਸਾਡੇ ਲਈ ਸਾਰੇ ਜੀਵ ਇੱਕੋ ਜਿਹੇ ਨੇ, ਕਿਉਂਕਿ ਸਾਰਿਆਂ ਵਿੱਚ ਉਸ ਪਰਮੇਸ਼ਵਰ ਦਾ ਵਾਸ ਹੈ। ਇੱਥੇ ਗਾਈ ਦਾ ਲਫ਼ਜ਼ ਹੈ ਗਊ ਵਰਗਾ ਸਿੱਧਾ ਸਾਦਾ ਬੰਦਾ, ਜਿਹਨੇ ਕਦੇ ਕਿਸੇ ਨਾਲ ਵਲ ਛਲ ਨਾ ਕੀਤਾ ਹੋਵੇ। ਤੇ ਤੀਜਾ ਲਫ਼ਜ਼ ਭਾਈ ਗੁਰਦਾਸ ਜੀ ਨੇ ਵਰਤਿਆ ਵੰਸ਼ਘਾਤ, ਵੰਸ਼ ਦਾ ਘਾਣ ਕਰਨ ਵਾਲੇ, ਪੁੱਤਰ ਦੀ ਆਸ ਰੱਖ ਕੇ ਧੀ ਨੂੰ ਗਰਭ ਦੇ ਵਿੱਚ ਮਾਰਨ ਵਾਲੇ, ਆਪਣੀ ਕੌਮ ਨਾਲ ਦਗਾ ਕਰਨ ਵਾਲੇ, ਆਪਣੀ ਜਥੇਬੰਦੀ ਨੂੰ ਗੁਰੂ ਦੀ ਸਿੱਖੀ ਨੂੰ ਢਾ ਲਾਉਣ ਵਾਲੇ, ਇਹ ਤਿੰਨ ਵੱਡੇ ਪਾਪ ਦੱਸੇ ਨੇ ਭਾਈ ਸਾਹਿਬ ਨੇ। ਬਾਹਮਣ ਗਾਈ ਵੰਸ਼ਘਾਤ ਅਪਰਾਧ ਕਰਾਰੇ, ਅੱਗੇ ਭਾਈ ਸਾਹਿਬ ਫਰਮਾਉਂਦੇ ਨੇ ਮਦ ਪੀ ਜੂਏ ਖੇਲ ਦੇ, ਨਸ਼ੇ ਕਰਨੇ ਜੂਏ ਖੇਡਣੇ, ਜੋਹਨ ਪਰ ਨਾਰੇ, ਪਰਾਈ ਇਸਤਰੀ ਦੀ ਪਰਾਈ ਮਾਇਆ ਦੀ ਇੱਛਾ ਰੱਖਣੀ। ਅੱਗੇ ਭਾਈ ਸਾਹਿਬ ਕੀ ਫਰਮਾਉਂਦੇ ਨੇ ਮੋਹਨ ਪਰਾਈ ਲਛਮੀ, ਪਰਾਏ ਧਨ ਨੂੰ ਕਿਸੇ ਢੰਗ ਨਾਲ ਆਪਣਾ ਕਰਨ ਦਾ ਯਤਨ ਕਰਨ ਵਾਲੇ, ਤਿੰਨ ਪ੍ਰਕਾਰ ਦੇ ਨਾਂ ਲਏ ਨੇ ਭਾਈ ਸਾਹਿਬ ਨੇ। ਮੋਹਨ ਪਰਾਈ ਲਛਮੀ, ਠੱਗ ਚੋਰ ਚਗਾਰੇ, ਠੱਗੀਆਂ ਕਰਨ ਵਾਲੇ, ਚੋਰੀਆਂ ਕਰਨ ਵਾਲੇ, ਚਗਾਰੇ ਕਹਿੰਦੇ ਨੇ ਡਾਕੇ ਪਾਉਣ ਵਾਲਿਆਂ ਨੂੰ, ਡਾਕੂ ਕਹਿੰਦੇ ਨੇ। ਇਹ ਬੜੇ ਵੱਡੇ ਪਾਪ ਨੇ ਜਿਹੜੇ ਡਾਕੇ ਮਾਰਦੇ ਨੇ, ਚੋਰੀਆਂ ਕਰਦੇ ਨੇ, ਠੱਗੀਆਂ ਕਰਦੇ ਨੇ। ਮੋਹਨ ਪਰਾਈ ਲਛਮੀ, ਠੱਗ ਚੋਰ ਚਗਾਰੇ, ਇੱਥੇ ਹੀ ਬਸ ਨਹੀਂ, ਅੱਗੋਂ ਭਾਈ ਸਾਹਿਬ ਫਰਮਾਉਂਦੇ ਨੇ ਵਿਸਾਸ ਧਰੋਈ ਅਕਿਰਤ ਕਣ, ਪਾਪੀ ਹਥਿਆਰੇ, ਵਿਸ਼ਵਾਸ ਘਾਤ ਕਰਨ ਵਾਲੇ, ਕਿਸੇ ਨਾਲ ਧਰੋ ਕਰਨ ਵਾਲੇ। ਇਹ ਬਚਨ ਪੜ੍ਹਦਿਆਂ ਸੁਣਦਿਆਂ ਅਸਾਂ ਆਪਣੇ ਅੰਦਰ ਝਾਤ ਮਾਰਨੀ, ਤੁਸੀਂ ਸਾਰੇ ਚੰਗੇ ਹੋ, ਆਪਣੇ ਅੰਦਰ ਝਾਤ ਪਾ ਕੇ ਵੇਖਣਾ ਲਾਜ਼ਮੀ ਹੈ। ਭਾਵੇਂ ਕੋਈ ਪ੍ਰਚਾਰਕ ਹੈ, ਭਾਵੇਂ ਕੋਈ ਪ੍ਰਬੰਧਕ ਹੈ, ਭਾਵੇਂ ਕੋਈ ਸੰਗਤ ਰੂਪ ਹੈ, ਅਸੀਂ ਵੀ ਜੇ ਠੱਗੀਆਂ ਦੇ ਨਾਲ ਭਰੇ ਪਏ ਹਾਂ ਨਾ, ਤੇ ਇਹ ਬਚਨ ਸਾਡੇ ਲਈ ਨੇ। ਬਾਹਮਣ ਗਾਈ ਵੰਸ਼ਘਾਤ ਅਪਰਾਧ ਕਰਾਰੇ, ਮਦ ਪੀ ਜੂਏ ਖੇਲ ਦੇ, ਜੋਹਨ ਪਰ ਨਾਰੇ, ਮੋਹਨ ਪਰਾਈ ਲਛਮੀ, ਠੱਗ ਚੋਰ ਚਗਾਰੇ, ਵਿਸਾਸ ਧਰੋਈ ਅਕਿਰਤ ਕਣ, ਪਾਪੀ ਹਥਿਆਰੇ। ਹੁਣ ਇੰਨੇ ਵੱਡੇ ਪਾਪ ਗਿਣਾ ਕੇ ਤੇ ਭਾਈ ਸਾਹਿਬ ਨੇ ਤੱਤ ਕੀ ਕੱਢਿਆ? ਭਾਈ ਸਾਹਿਬ ਫਰਮਾਉਂਦੇ ਨੇ ਲੱਖ ਕਰੋੜੀ ਜੋੜੀਆਂ ਅਣਗਿਣਤ ਅਪਾਰੇ। ਕਹਿੰਦੇ ਇਹਨਾਂ ਸਾਰੇ ਪਾਪਾਂ ਨੂੰ ਇੱਕ ਥਾਂ ਤੇ ਇਕੱਠਾ ਕਰ ਲਓ ਤੇ ਇਹਨਾਂ ਦੇ ਜਿਹੜਾ ਫਲ ਹੈ ਨਾ, ਹੁਣ ਤੁਹਾਨੂੰ ਪਤਾ ਹੀ ਇਹਨਾਂ ਪਾਪਾਂ ਦਾ ਫਲ ਕੀ ਮਿਲਣਾ, ਜਿਹੇ ਕਰਮ ਕਮਾਏ ਤਿਹਾ ਹੋਏ ਸੀ ਕੀ ਫਲ ਮਿਲੇਗਾ। ਕਹਿੰਦੇ ਇਹਨਾਂ ਦਾ ਜੋ ਫਲ ਮਿਲਣਾ ਲੱਖਾਂ ਗੁਣਾ ਵਧਾ ਕੇ, ਉਹ ਜਿਹੜੇ ਪਾਪ ਨੇ ਇੱਕ ਥਾਂ ਤੇ ਇਕੱਠੇ ਕਰ ਲਓ। ਕਹਿੰਦੇ ਨੇ ਸਾਰੇ ਕੀਤੇ ਹੋਏ ਪਾਪ ਇੱਕ ਪਾਸੇ, ਤੇ ਅਖੀਰਲੀ ਪੰਕਤੀ ਚ ਭਾਈ ਸਾਹਿਬ ਫਰਮਾਉਂਦੇ ਨੇ ਲੱਖ ਕਰੋੜੀ ਜੋੜੀਆਂ ਅਣਗਿਣਤ ਅਪਾਰੇ। ਤੇ ਜਿਹੜਾ ਕੋਈ ਗੁਰੂ ਤੋਂ ਬੇਮੁਖ ਹੋਇਆ ਨਾ, ਜਿਹੜਾ ਕੋਈ ਮਨਮੁਖ ਹੈ, ਜੋ ਗੁਰੂ ਦੇ ਬਚਨ ਨੂੰ ਹਿਰਦੇ ਧਾਰਨ ਕਰਕੇ ਜੀਵਨ ਨਹੀਂ ਜਿਉਂਦਾ, ਭਾਵੇਂ ਭੇਖ ਕਰਕੇ ਉਹ ਸਿੱਖ ਨਜ਼ਰ ਆਉਂਦਾ, ਬਾਣਾ ਵੀ ਸਿੱਖ ਵਾਲਾ ਪਾਇਆ, ਬਾਣਾ ਵੀ ਧਰਮੀ ਧਾਰਨ ਕੀਤਾ। ਲੱਖ ਕਰੋੜੀ ਜੋੜੀਆਂ ਅਣਗਿਣਤ ਅਪਾਰੇ, ਭਾਈ ਸਾਹਿਬ ਫਰਮਾਉਂਦੇ ਨੇ ਇਕਤ ਲੂ ਨਾ ਪੁੱਜਣੀ ਬੇਮੁੱਖ ਗੁਰਦੁਆਰੇ। ਕਹਿੰਦੇ ਨੇ ਜਿਹੜਾ ਗੁਰੂ ਘਰ ਤੋਂ ਬੇਮੁੱਖ ਹੋਇਆ, ਕਹਿੰਦੇ ਉਸ ਦੇ ਇੱਕ ਰੋਮ ਦੇ ਬਰਾਬਰ ਵੀ ਨਹੀਂ ਹੈ ਸਾਰੇ ਪਾਪ ਜਿੰਨੇ ਨੇ। ਇਹ ਸਾਰੇ ਪਾਪ ਇੱਕ ਥਾਂ ਤੇ ਇਕੱਠੇ ਕਰ ਲਓ, ਇਹ ਪਾਪ ਸਾਰੇ ਇੱਕ ਪਾਸੇ, ਤੇ ਜਿਹੜਾ ਗੁਰੂ ਘਰ ਤੋਂ ਬੇਮੁੱਖ ਹੋਇਆ ਕਹਿੰਦੇ ਉਸ ਦੇ ਰੋਮ ਦੇ ਬਰਾਬਰ ਵੀ ਨਹੀਂ, ਯਾਨੀ ਕਿ ਉਹ ਇੰਨਾ ਮਹਾਂਪਾਪੀ ਹੈ। ਜੇ ਕੋ ਗੁਰ ਤੇ ਬੇਮੁੱਖ ਹੋਵੇ ਵਿਣ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਿਬੇਕੀਆਂ ਜਾਏ, ਅਨੇਕ ਜੂਨੀ ਭਰਮਾਂ ਵੈ ਵਿਣ ਸਤਿਗੁਰ ਮੁਕਤ ਨਾ ਪਾਏ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਬਚਨ, ਪਿਤਾ ਜੀ ਫਰਮਾਉਂਦੇ ਨੇ ਜਿਹੜੇ ਮਨਮੁੱਖ ਨੇ ਮਾਇਆ ਦੇ ਧਰੋਹ ਦੇ ਵਿੱਚ ਠੱਗੇ ਗਏ ਨੇ, ਜੋ ਅਸਲ ਨੂੰ ਛੱਡ ਕੇ ਨਕਲ ਦੇ ਪਿੱਛੇ ਦੌੜ ਰਹੇ ਨੇ, ਉਹ ਕਦੇ ਗੁਰੂ ਚਰਨਾਂ ਵਿੱਚ ਟਿਕ ਨਹੀਂ ਸਕਦੇ।
ਅਨ ਦਿਨ ਜਲਤ ਰਹਿ ਦਿਨ ਰਾਤੀ ਹਉ ਮੈਂ ਖਪੇ ਖਪਾਹੇ,
ਕਿਉਂਕਿ ਉਹ ਉਹਨਾਂ ਦੇ ਹਿਰਦੇ ਵਿੱਚ ਲੋਭ ਇੰਨਾ ਪ੍ਰਬਲ ਹੋਇਆ, ਹੰਕਾਰ ਦਾ ਪੈਰਾਮੀਟਰ ਇੰਨਾ ਹਾਈ ਹੋ ਗਿਆ ਕਿ ਸਭ ਕੁਝ ਜਾਣਦਿਆਂ ਹੋਇਆਂ ਵੀ ਅਣਜਾਣ ਬਣੇ ਹੋਏ ਨੇ। ਜਾਣਦੇ ਸਭ ਕੁਝ ਨੇ, ਪਰ ਜਦੋਂ ਮਨੁੱਖ ਜਾਣ ਬੁੱਝ ਕੇ ਅਣਜਾਣ ਬਣਿਆ ਹੋਵੇ ਨਾ, ਸੰਸਾਰ ਦੇ ਵਿੱਚ ਉਹਦਾ ਕੋਈ ਇਲਾਜ ਨਹੀਂ ਹੋ ਸਕਦਾ, ਕਿਉਂਕਿ ਇਲਾਜ ਉਹਦਾ ਹੁੰਦਾ ਜਿਹਨੂੰ ਬਿਮਾਰੀ ਦਾ ਪਤਾ ਹੋਵੇ। ਸਤਿਗੁਰ ਦੀਨ ਦਿਆਲ ਦੀ ਸ਼ਰਨ ਵਿੱਚ ਆ ਕੇ ਫੇਰ ਇਹ ਬਿਮਾਰੀ ਕੱਟੀ ਜਾ ਸਕਦੀ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ, ਉਹ ਦਾਰੂ ਕਿੱਥੋਂ ਮਿਲੇਗੀ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਗੁਰੂ ਦੇ ਸ਼ਬਦ ਦੇ ਰਾਹੀਂ ਇਹ ਦਾਰੂ ਪ੍ਰਾਪਤ ਹੋਣਾ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹੱਲਾ ਚੌਥਾ ਦੇ ਪਾਵਨ ਸਿਰਲੇਖ ਹੇਠ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਸਾਡਾ ਭਲਾ ਪਏ ਕਰਦੇ ਨੇ।
ਅੰਤਰ ਲੋਭ ਮਹਾ ਗੁਬਾਰਾ ਤਿੰਨ ਕੈ ਨਿਕਟ ਨਾ ਕੋਈ ਜਾਹੇ।
ਇਹ ਜਿਹੜਾ ਲੋਭ ਹੈ ਨਾ, ਇਹ ਮਨੁੱਖ ਨੂੰ ਸੱਚ ਕਹਿਦਿਆਂ ਭਲੇ ਪਾਸੇ ਨਹੀਂ ਜੇ ਤੁਰਨ ਦਿੰਦਾ। ਇਸੇ ਲਈ ਪੰਜ ਵੱਡੇ ਰੋਗਾਂ ਦੇ ਵਿੱਚੋਂ ਸਤਿਗੁਰਾਂ ਨੇ ਇਸ ਰੋਗ ਦਾ ਵੀ ਜ਼ਿਕਰ ਕੀਤਾ, ਪਰ ਜਿਨ੍ਹਾਂ ਦਾ ਇਹ ਰੋਗ ਕੱਟਿਆ ਗਿਆ। ਇੱਕ ਗੁਰਸਿੱਖ ਦਾ ਉਦਾਹਰਣ ਦੇ ਕੇ ਅੱਗੇ ਲੰਘਾਂ। ਦਿੱਲੀ ਦਾ ਇੱਕ ਪਰਿਵਾਰ ਸਰਕਾਰੀ ਨੌਕਰੀ ਦੇ ਵਿੱਚ, ਪਰਮੇਸ਼ਵਰ ਦੀ ਭੈ ਭਾਵਨੀ ਅਨੁਸਾਰ ਜੀਵਨ ਜਿਉਣ ਵਾਲਾ ਅੰਮ੍ਰਿਤਧਾਰੀ ਸਿੰਘ ਆਪਣੇ ਕਿਸੇ ਮਿੱਤਰ ਨੂੰ ਲੋੜ ਪੈਣ 'ਤੇ ਉਹਦੀ ਮਦਦ ਕੀਤੀ। ਕੁਝ ਮਾਇਆ ਮਿੱਤਰ ਨੂੰ ਲੋੜ ਪਈ, ਉਸ ਗੁਰਸਿੱਖ ਨੇ ਦੇ ਦਿੱਤੀ। ਸਮਾਂ ਬੀਤਿਆ, ਦੋ ਤਿੰਨ ਵਰ੍ਹਿਆਂ ਬਾਅਦ ਜਦੋਂ ਆਪਣੇ ਆਪ ਨੂੰ ਲੋੜ ਪਈ ਨਾ, ਮਿੱਤਰ ਕੋਲੋਂ ਮਾਇਆ ਮੰਗੀ। ਮਿੱਤਰ ਨੇ ਮਜਬੂਰੀ ਦੱਸੀ, ਭਾਈ ਅਜੇ ਮੈਂ ਬੇਬੱਸ ਹਾਂ, ਅਜੇ ਮੇਰੇ ਕੋਲ ਮਾਇਆ ਦਾ ਪ੍ਰਬੰਧ ਨਹੀਂ, ਹੁਣ ਕੋਈ ਹੋਵੇ ਲੋਭੀ। ਸਾਰੀ ਜ਼ਿੰਦਗੀ ਦੇ प्रेम नू एक मिंट दे विच ठोकर मार के झगड़ा करने वास्ते तैयार हो जाए। दो तीन वार जो तकादा किया ना तो मित्र ने अपनी बेबसी जाहर की। जिन्हें माया दित्ती सी ओ सी गुरु का सिख, झगड़ा नहीं किया, अपनी मित्रता दे विच दरार नहीं आन दित्ती, दूजे नूं कहण लगा कि सवेरे 6 बजे तैयार रही तैनूं कितें लैके जाणा। इह दिल्ली दा जिक्र है। जिहड़ा उह मित्र सी जिन्हें माया लई सी उह हिंदू धर्म नाल संबंध रखदा सी, दोवां दा प्रेम आपस विच बड़ा सी। सवेरे अमृत वेले अपने मित्र नूं जिहदे कोल माया लैणी सी ना स्कूटर दे पिछे पाया। तकरीबन 15 साल पुरानी घटना, स्कूटर दे पिछे पाया ते सीधा सीसगंज साहब लै गए 9वें पातशाह दे दर ते। मेरे सच्चे पातशाह ज्ञान दे सोमे धन गुरु तेग बहादुर साहब उत्थे गए, अपने लिए भी देग कराई, अपने मित्र लिए भी अपनी पॉकेट चो माया दे के देग कराई। दोवां ने देग लई, पौड़ियां चढ़ के जिथे मेरे गुरु तेग बहादुर साहब शब्द रूप विच विराजमान ने उत्थे जा गल पल्ला पा के अरदास कीती, सतगुरु आ वेखना सिखी की है। जिहदे अंदरों लोभ मर गया होवे ना, दास वो एग्जाम्पल दे रहा, माया लैनी है अपने आप नूं लोड़ है, झगड़ा नहीं कीता। 9वें पातशाह दे दर ते जिन्हें माया लैनी सी वह भी पहुंच गया, जिन्हें माया देनी सी वह भी पहुंच गया, जिन्हें कर्जा लिया सी हथ जोड़ अरदास कीती, सतगुरु गुरु तेग बहादुर साहब तुसी समर्थ हो, तुसी दयालता दे सागर हो सच्चे पातशाह, साडी मित्रता बड़ी पुरानी है। सतगुरु माया करके साडी मित्रता विच किसे प्रकार का कोई फर्क ना पवे। मेरे सतगुरु दीन दयाल तुसी पढ़दे कजण वाले हो, अज तरस करना मेरे मित्र नूं इन्नी क माया दिओ ए मेरा भी कर्जा ला सके ते आप भी सुरखरु हो सके। जदों ये बचन कहे वो जेड़ा नाल मित्र सी ना करजाई उन्हें नेत्रां च जल आ गया, जार जार रोया 9वें पातशाह दे दर ते। सतगुरु जी इन्हें दया लो, मैं तो सोचता सा मेरा मित्र कदे मेरे नाल लड़ पवेगा, झगड़ा करेगा, मैनू कोई माड़ा मंदा बोलेगा, पर यह तुहाडे दर ते आके मेरा भला मंग रहा। गुरु क्या सिखा, अपना भला मंगण तो पहला सानू गुरु साहब ने दूजे का भला मंगण का चज दर्शाया। निक्की मोटी गल ते एक दूजे के गिरेबान फड़न वाले हो, किते गुरु दे चरण फड़ लो, अपना भी भला संसार का भी भला। पर जेड़े केवल माया विच खचत होए ने, जेड़े लोभ विच खचत होए ने, अज उन्हां दी भी अरदास करिए। अज समाज नूं बड़ी लोड़ है, अज पंथ नूं बड़ी लोड़ है, सरबत दा भला मंगण वाले हो अपनी अर्जी नाल पायो गुरु रामदास दे दर ते, सतगुरु ऐसी समत बख्श केवल मैं सरबत दा भला मंगदा ही ना रह जावां, सगों मैनूं सरबत दा भला करन जोगा भी कर दे। पर वो कदों होएगा जदों गुर शब्द दी विचार नू हृदय धारण करके असी अपना भला करन जोगा होवांगे।
ओए आप दुखी सुख कब हो ना पावे, जन्म मरहे मर जाहे।
पिता जी उन्हां दी जिक्र कर रहे ने, ओए आप दुखी सुख कब हो ना पावे, जेड़े लब लोभ बरियाइया विच खचत होए ने ना, उन्हां दे अपने अंदर दा जेड़ा बिख है जहर है वो ही उन्हां नूं दुखी कर रहा। अरदास करना रोगी का प्रभ खंडो रोग, ये जेड़ी हौमे दी बीमारी है, जेड़ा मैं मेरी दा रोग है ना, ये सतगुरु दीन दयाल दे चरणा विचों अरदास करके सतगुरु ये रोग मिट जावे। इस देही मैं 5 चोर वसें, काम क्रोध लोभ मोह अहंकारा अपने अंदरों इन्हां दी पछाण करके फिर अर्जी पाओ गुरु रामदास दे दर ते सचे पातशाह मैनू शब्द रूप दवा दे के मेरे अंदरों ये रोग कट्टो। जे नहीं तो फिर आप भी दुखी ने ते संसार दे लई भी दुख दा कारण बन बैठे ने।
नानक बख्श लई प्रभ साचा जे गुर चरनी चित लाहे।
इस पावन ਸਲੋਕ ਦੇ ਅਖੀਰਲੀ ਪੰਕਤੀ ਵਿੱਚ ਪੌੜੀ ਤੋਂ ਪਹਿਲਾਂ ਜਿਹੜਾ ਬਚਨ ਸਤਿਗੁਰਾਂ ਨੇ ਉਚਾਰਿਆ ਹੇ ਨਾਨਕ ਜੇ ਸੋਹਣਾ ਸਤਿਗੁਰੂ ਬਖਸ਼ ਲਵੇ ਨਾ ਨਾਨਕ ਬਖਸ਼ ਲਏ ਪ੍ਰਭ ਸਾਚਾ ਪਰਮੇਸ਼ਵਰ ਆਪ ਜਦੋਂ ਬਖਸ਼ਿਸ਼ ਕਰਕੇ ਆਪਣੀ ਕਿਰਪਾ ਦੇ ਖਾਤੇ ਵਿੱਚੋਂ ਜਦੋਂ ਰੋਗ ਕੱਟਦਾ ਨਾ ਤੇ ਗੁਰੂ ਕਾ ਦਰਸਾਇਆ ਹੋਇਆ ਮਾਰਗ ਸੁਖਾਲਾ ਹੋ ਜਾਂਦਾ। ਗੁਰੂ ਦੇ ਦਰਸਾਏ ਹੋਏ ਮਾਰਗ ਤੇ ਟੁਰਨ ਵਾਲੇ ਸਹਿਜ ਸੁਭਾਏ ਗੁਰੂ ਚਰਨੀ ਵਿੱਚ ਚਿੱਤ ਲਾਉਂਦੇ ਨੇ ਤੇ ਆਪਣਾ ਭਲਾ ਕਰਦੇ ਨੇ, ਸੰਸਾਰ ਦੇ ਸੁੱਖਾਂ ਦਾ ਵੀ ਕਾਰਨ ਬਣ ਜਾਂਦੇ ਨੇ।
ਪੌੜੀ ਸੰਤ ਭਗਤ ਪਰਵਾਨ ਜੋ ਪ੍ਰਭ ਪਾਇਆ।
ਇਸ ਪਾਵਨ ਸਲੋਕ ਦੇ ਨਾਲ ਸੱਚੇ ਪਾਤਸ਼ਾਹ ਨੇ ਜਿਹੜੀ ਪੌੜੀ ਉਚਾਰਨ ਕੀਤੀ ਹੈ, ਸੰਤ ਭਗਤ ਪ੍ਰਵਾਨ, ਉਹ ਸੰਤ ਜਨ ਭਗਤ ਪਿਆਰੇ ਉਹੀ ਪਰਮੇਸ਼ਵਰ ਦੇ ਚਰਨਾਂ ਵਿੱਚ ਪ੍ਰਵਾਨ ਨੇ ਜਿਹੜੇ ਪ੍ਰਭੂ ਨੂੰ ਭਾਉਂਦੇ ਨੇ। ਇੱਕ ਬੇਨਤੀ ਕਰਾਂ ਸਤਸੰਗੀਓ, ਇਹ ਜਿਹੜਾ ਧਰਮ ਦਾ ਮਾਰਗ ਹੈ ਨਾ, ਨਿਤਾ ਪ੍ਰਤੀ ਪੜ੍ਹਦੇ ਹਾਂ ਸੰਤ ਕਾ ਮਾਰਗ ਧਰਮ ਕੀ ਪੌੜੀ। ਕੋਵਡ ਭਾਗੀ ਪਾਏ, ਕੋਵਡ ਭਾਗੀ ਪਾਏ, ਸੰਤ ਕਾ ਮਾਰਗ ਧਰਮ ਕੀ ਪੌੜੀ, ਸੰਤ ਕਾ ਮਾਰਗ ਧਰਮ ਕੀ ਪੌੜੀ। ਕੋਵਡ ਭਾਗੀ ਪਾਏ, ਕੋਵਡ ਭਾਗੀ ਪਾਏ, ਧਰਮ ਦੀ ਗੱਲ ਤਾਂ ਸਾਰੇ ਕਰਦੇ ਨੇ ਪਰ ਕੋਈ ਭਾਗਾਂ ਵਾਲਾ ਹੈ ਜਿਹੜਾ ਇਸ ਅਵਸਥਾ ਨੂੰ ਪ੍ਰਵਾਨ ਹੁੰਦਾ ਹੈ। ਧਰਮ ਦੇ ਮਾਰਗ ਤੇ ਟੁਰਿਆਂ, ਇਹ ਗੱਲ ਮੈਂ ਗੁਰੂ ਰਾਮਦਾਸ ਦੇ ਚਰਨਾਂ ਸਦਕਾ ਦਾਅਵੇ ਨਾਲ ਕਹਿਣ ਲੱਗਾ, ਧਰਮ ਦੇ ਮਾਰਗ ਤੇ ਟੁਰਿਆਂ ਸਾਧ ਸੰਗਤ ਜੀ ਪੰਜ ਧੱਦਿਆਂ ਤੋਂ ਬਚ ਜਾਓਗੇ। ਪੰਜ ਧੱਦੇ ਜਿਹੜੇ ਜੀਵਨ ਵਿੱਚ ਅੱਗੇ ਤੁਰਨ ਨਹੀਂ ਦਿੰਦੇ। ਪਹਿਲਾ ਧੱਦਾ ਹੈ ਧੂੜ, ਅਗਿਆਨਤਾ ਦੀ ਜਿਹੜੀ ਧੂੜ ਹੈ ਨਾ, ਇਹ ਬੰਦੇ ਨੂੰ ਕੁਝ ਨਹੀਂ ਕਰਨ ਦਿੰਦੀ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਅੱਜ ਦੇ ਪਾਵਨ ਮਹਾਂਵਾਕ ਦੇ ਵਿੱਚ ਇਸੇ ਗੱਲ ਦਾ ਹੀ ਜ਼ਿਕਰ ਕੀਤਾ ਹੈ ਨਾ, ਅੰਤਰ ਅਗਿਆਨ ਭਈ ਮਤ ਮੱਧਮ, ਸਤਿਗੁਰ ਕੀ ਪ੍ਰਤੀਤ ਨਾਹੀਂ। ਇਹ ਜਿਹੜੀ ਧੂੜ ਹੈ ਨਾ ਅਗਿਆਨਤਾ ਦੀ, ਇਹ ਧਰਮ ਦੇ ਮਾਰਗ ਦੇ ਕਦਮ ਹੀ ਨਹੀਂ ਪੁੱਟਣ ਦਿੰਦੀ। ਮੰਜ਼ਿਲ ਤਾਂ ਬੜੀ ਦੂਰ ਦੀ ਬਾਤ ਹੈ, ਕਦਮ ਹੀ ਨਹੀਂ ਪੁੱਟਣ ਦਿੰਦੀ। ਜਦੋਂ ਧਰਮ ਦੇ ਮਾਰਗ ਤੇ ਟੁਰਾਂਗੇ, ਗੁਰੂ ਦੀ ਕਿਰਪਾ ਦੇ ਪਾਤਰ ਬਣਾਂਗੇ, ਸਾਧ ਸੰਗਤ ਜੀ ਇਸ ਧੂੜ ਤੋਂ ਬਚ ਜਾਵਾਂਗੇ, ਹਿਰਦੈ ਗਿਆਨ ਦਾ ਪ੍ਰਕਾਸ਼ ਹੋਏਗਾ। ਤੇ ਦੂਜਾ ਧੱਦਾ ਹੈ ਧੰਦਾ, ਜਿਹੜੇ ਦੁਨਿਆਵੀ ਧੰਦਿਆਂ ਵਿੱਚ ਖਚਤ ਹੋਇਆ ਨਾ, ਹਰ ਇੱਕ ਮਨੁੱਖ ਕਿਰਤ ਕਰਨੀ ਮੁਬਾਰਕ ਹੈ ਪਰ ਕਿਰਤ ਕਰਦਿਆਂ ਕਰਦਿਆਂ ਦੁਨਿਆਵੀ ਧੰਦਿਆਂ ਵਿੱਚ ਖਚਤ ਹੋਏ ਆ, ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁੱਧ ਦਾਰਾ ਪੈ ਆਣ ਲੁਟਾਵੇ, ਇਹ ਧੰਦੇ ਨੇ। ਮਹਾਰਾਜ ਨੇ ਕਿਰਤ ਕਰਨ ਵਾਸਤੇ ਕਿਹਾ ਸੀ ਪਰ ਕੇਵਲ ਮਾਇਆ ਕਮਾਣ ਵਿੱਚ ਖਚਤ ਹੋਇਆ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰੇ ਜੀ ਪੈ ਲੀਜੈ, ਜਿਹੜੇ ਧੰਦਿਆਂ ਵਿੱਚ ਤੂੰ ਖਚਤ ਹੋਇਆ ਨਾ, ਇਸ ਤੋਂ ਜੇ ਬਚਣਾ ਚਾਹੁੰਦਾ ਧਰਮ ਦੀ ਪੌੜੀ ਤੇ ਕਦਮ ਪੁੱਟਣਾ ਪਏਗਾ। ਧੂੜ ਤੰਦਾ ਤੇ ਤੀਜਾ ਤੱਦਾ ਹੈ ਧੁੰਦ। ਧੂੜ ਵਿੱਚ ਤੇ ਧੁੰਦ ਵਿੱਚ ਬੜਾ ਫਰਕ ਨੇ। ਸਾਰੀ ਰਾਤ ਦਾ ਘੁੱਪ ਹਨੇਰਾ ਪਸਰਿਆ ਹੋਵੇ ਨਾ ਤੇ ਸੂਰਜ ਦੀ ਪਹਿਲੀ ਕਿਰਨ ਜਦੋਂ ਅੰਮ੍ਰਿਤ ਵੇਲੇ ਪ੍ਰਗਟ ਹੁੰਦੀ ਹੈ ਸਾਰੀ ਰਾਤ ਦੇ ਪਸਰੇ ਹੋਏ ਘੁੱਪ ਹਨੇਰੇ ਨੂੰ ਇੱਕ ਛਣ ਦੇ ਵਿੱਚ ਖਤਮ ਕਰ ਦਿੰਦੀ ਹੈ। ਹਨੇਰੇ ਨੂੰ ਖਤਮ ਕਰਨ ਦੇ ਲਈ ਲਾਈਟ ਬਾਲਣੀ ਪਏਗੀ, ਸਵਿੱਚ ਆਨ ਕਰਨਾ ਪਏਗਾ, ਪਰ ਜਿਹੜੀ ਧੁੰਦ ਹੈ ਨਾ ਇਹ ਬੜੀ ਖਤਰਨਾਕ ਹੈ। ਇਸੇ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਾਹਿਬੇ ਕਮਾਲ ਆਦਿ ਗੁਰੂ ਆਪ ਆਪੇ ਪਰਮੇਸ਼ਰ ਗੁਰੂ ਨਾਨਕ ਸਾਹਿਬ ਦੀ ਆਮਦ ਨੂੰ ਮੁੱਖ ਰੱਖ ਕੇ ਜਿਹੜੇ ਬਚਨ ਉਚਾਰਨ ਕੀਤੇ ਸਨ ਨਾ। ਗੁਰੂ ਨਾਨਕ ਸਾਹਿਬ ਦਾ ਆਗਮਨ ਕਿਉਂ ਹੋਇਆ? ਮਿੱਟੀ ਧੁੰਦ ਜਗ ਚਾਨਣ ਹੋਆ। ਸਤਿਗੁਰਾਂ ਦੇ ਪ੍ਰਗਟ ਹੋਣ ਦੇ ਨਾਲ ਅਗਿਆਨਤਾ ਦੀ ਜਿਹੜੀ ਪਸਰੀ ਹੋਈ ਧੁੰਦ ਸੀ ਨਾ ਉਹ ਜਗਤ ਦੇ ਵਿੱਚੋਂ ਮੁੱਕ ਗਈ। ਧੂੜ ਧੰਦੇ ਧੁੰਦ ਤੇ ਚੌਥਾ ਧੱਦਾ ਜੇ ਧੱਕੇ। ਧਰਮ ਦੇ ਮਾਰਗ ਤੇ ਟੁਰੇਗਾ ਨਾ ਗੁਰੂ ਦੇ ਸਿੱਖਾ, ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨਗੇ ਤੈਨੂੰ ਜਮਾਂ ਦੇ ਧੱਕਿਆਂ ਤੋਂ ਵੀ ਬਚਾ ਲੈਣਗੇ, 84 ਦੇ ਗੇੜ ਦੇ ਧੱਕਿਆਂ ਚੋਂ ਵੀ ਬਚਾ ਲੈਣਗੇ। ਤੇ ਪੰਜਵਾਂ ਧੱਦਾ ਧੋਖਾ, ਧੋਖੇ ਤੋਂ ਵੀ ਬਚ ਜਾਏਗਾ। ਸਮਾਂ ਬਹੁਤਾ ਨਹੀਂ ਡਿਟੇਲ 'ਚ ਜਾਇਆ ਜਾਏ, ਤੁਸੀਂ ਸਾਰੇ ਨਿੱਤ ਦੀ ਸੰਗਤ ਕਰਨ ਵਾਲੇ ਹੋ। ਸੋ ਸਤਿਗੁਰ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਉਸ ਦੀ ਬਖਸ਼ਿਸ਼ ਦੇ ਪਾਤਰ ਬਣੀ ਹੈ, ਤਾਂ ਹੀ ਪ੍ਰਵਾਨ ਹੋਵਾਂਗੇ ਸੰਤ ਭਗਤ ਪ੍ਰਵਾਨ। ਜੋ ਪ੍ਰਭ ਪਾਇਆ, ਜੋ ਪ੍ਰਭੂ ਨੂੰ ਪਾਉਂਦੇ ਨੇ ਉਹੀ ਪ੍ਰਵਾਨ ਹੁੰਦੇ ਨੇ।
ਸੇਈ ਬਚਖਣ ਜੰਤ ਜਿਨੀ ਹਰ ਧਿਆਇਆ।
ਉਹੀ ਜੀਵ ਸੁੰਦਰ ਨੇ ਜਿਨ੍ਹਾਂ ਦਾ ਜੀਵਨ ਗੁਰੂ ਦੇ ਆਸ਼ੇ ਅਨੁਸਾਰ ਘੜਿਆ ਗਿਆ। ਜੀਵਨ ਦੀ ਖੇਡ ਹੀ ਮਨੁੱਖ ਨੂੰ ਸਰੂਪ ਤੇ ਕਰੂਪ ਬਣਾਉਂਦੀ ਹੈ। ਦੇਹੀ ਤਾਂ ਸਭ ਦੀ ਇੱਕੋ ਜਿਹੀ ਹੈ। ਇੱਕ ਬੰਦਾ ਕੋਲੋਂ ਲੰਘ ਜਾਏ, ਕਈ ਵਾਰਾਂ ਰਾਹ ਛੱਡ ਦਿੰਦੇ ਹਾਂ, ਇਹਦੇ ਮੱਥੇ ਕੀ ਲੱਗਣਾ ਜਾਣ ਦਿਓ। ਤੇ ਦੂਜੇ ਪਾਸੇ ਕੋਈ ਗੁਰਮੁਖ ਬਿਰਤੀ ਕੋਲੋਂ ਲੰਘਦੀ ਹੋਵੇ, ਭੱਜ ਕੇ ਉਹਦੇ ਚਰਨਾਂ ਨੂੰ ਹੱਥ ਲਾਉਂਦੇ ਹਾਂ, ਅੱਗੇ ਹੋ ਕੇ ਫਤਿਹ ਬੁਲਾਉਂਦੇ ਹਾਂ, ਕਿਉਂਕਿ ਉਹ ਗੁਰੂ ਨਾਨਕ ਦੇ ਘਰ ਪ੍ਰਵਾਨ ਹੋ ਗਿਆ। ਉਹ ਵਿਰਲੇ ਨੇ, ਜਿਵੇਂ 50 ਬੱਚਿਆਂ ਦੀ ਕਲਾਸ ਦੇ ਵਿੱਚ 99% ਲਿਆਉਣ ਵਾਲਾ ਇੱਕੋ ਹੀ ਹੁੰਦਾ ਨਾ, ਬਾਕੀ ਤਾਂ 49 ਜਿਹੜੇ ਨੇ ਉਹ ਸੈਕੰਡਰੀ ਹੋ ਜਾਂਦੇ ਨੇ। ਜੱਗ ਮੈਂ ਉੱਤਮ ਕਾਢੀ ਹੈ ਵਿਰਲੇ ਕਹੀ ਕਿ ਸਾਰੀ ਕਲਾਸ ਦੇ ਵਿੱਚ ਉੱਤਮ ਇੱਕੋ ਹੋਏਗਾ। ਉਹਨਾਂ ਦੇ ਲੜ ਲੱਗਿਆ ਗੁਰੂ ਦੇ ਦਰਸਾਏ ਹੋਏ ਮਾਰਗ ਸੁਖਾਲੇ ਹੋ ਜਾਂਦੇ ਨੇ।
ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ।
ਅੰਮ੍ਰਿਤ ਨਾਮ ਨਿਧਾਨ, ਪਰਮੇਸ਼ਵਰ ਦੇ ਨਾਮ ਦਾ ਖਜ਼ਾਨਾ। ਇੱਕ ਬੇਨਤੀ ਕਰਾਂ, ਮਾਤਾ ਪਿਤਾ ਦਾ ਬੜਾ ਵੱਡਾ ਫਰਜ਼ ਬਣਦਾ ਬੱਚਿਆਂ ਨੂੰ ਬਾਲ ਉਮਰੇ ਹੀ ਇਹ ਅੰਮ੍ਰਿਤ ਨਾਮ ਨਿਧਾਨ ਦੀ ਸੋਝੀ ਕਰਾ ਸਕਣ। ਕਿਸੇ ਗੁਰਸਿੱਖ ਪਿਆਰੇ ਦਾ ਬਚਨ ਸਾਹਮਣੇ ਆ ਗਿਆ, ਆਖਣ ਲੱਗਾ ਜਦੋਂ ਮੈਂ 7th ਕਲਾਸ ਵਿੱਚ ਪੜ੍ਹਦਾ ਸਾਂ ਨਾ, ਨਿੱਕੀ ਉਮਰੇ ਮਾਤਾ ਪਿਤਾ ਨੇ ਪ੍ਰੇਰਨਾ ਦੇ ਕੇ ਅੰਮ੍ਰਿਤਪਾਨ ਕਰਾ ਦਿੱਤਾ, ਨਿਤਨੇਮ ਵੀ ਕੰਠ ਹੋ ਗਿਆ। ਕਹਿੰਦੇ ਫਰਵਰੀ ਦਾ ਮਹੀਨਾ ਸੀ ਤੇ ਥੋੜ੍ਹੀ ਤਬੀਅਤ ਢਿੱਲੀ ਸੀ, ਸਰੀਰ ਨਾਸਾਜ ਸੀ, ਉੱਠਿਆ ਨਾ ਗਿਆ। ਮਾਤਾ ਨੇ 2-3 ਵਾਰਾਂ ਉਠਾਇਆ ਸਕੂਲੇ ਜਾਣ ਵਾਸਤੇ, ਉੱਠਿਆ ਨਾ ਗਿਆ। ਮਾਤਾ ਨੇ ਕਿਹਾ ਵੀ ਅਗਲੇ ਮਹੀਨੇ ਇਗਜ਼ਾਮ ਸ਼ੁਰੂ ਹੋਣੇ ਨੇ, ਉੱਠ ਜਾ, ਕੋਈ ਨਹੀਂ, 5 ਇਸ਼ਨਾਨਾਂ ਕਰ, ਭੱਜ ਸਕੂਲ ਪਹੁੰਚ, ਭਾਵੇਂ ਆਰਾਮ ਆ ਕੇ ਕਰ ਲਈ। ਕਹਿੰਦੇ ਜੀ ਮੈਂ ਉੱਠਿਆ, 5 ਇਸ਼ਨਾਨਾਂ ਕੀਤਾ, ਕਿਉਂਕਿ ਇਸ਼ਨਾਨ ਕਰਨ ਦਾ ਸਮਾਂ ਨਹੀਂ ਸੀ, ਪੂਰਾ ਤੂਰ ਟਾਈਮ ਸੀ ਸਕੂਲ ਜਾਣ ਦਾ। ਕਹਿੰਦੇ ਜੀ ਫਟਾਫਟ 5 ਇਸ਼ਨਾਨਾਂ ਕਰਕੇ ਮਾਤਾ ਕੋਲ ਆਇਆ, ਮਾਤਾ ਨਾਸ਼ਤਾ? ਮਾਤਾ ਕਹਿੰਦੀ ਨਾਸ਼ਤਾ ਨਹੀਂ ਮਿਲਣਾ, ਮਾਤਾ ਸਕੂਲੇ ਜਾਣਾ ਹੈ। ਕਹਿਣ ਲੱਗੀ ਪੁੱਤਰ ਅੱਜ ਤੇਰਾ ਜੇ ਨਿਤਨੇਮ ਨਹੀਂ ਨਾ ਹੋਇਆ, ਨਾਸ਼ਤਾ ਕਿਵੇਂ ਦੇ ਦਿਆਂ? ਮਾਤਾ ਮੈਂ ਲੇਟ ਉੱਠਿਆ, ਸਿਹਤ ਠੀਕ ਨਹੀਂ ਸੀ, ਮਾਂ ਹੁਣ ਬੱਚਿਆਂ ਨੂੰ ਭੁੱਖਿਆ ਕਿਵੇਂ ਤੋਰੇ? ਪਰ ਮਾਂ ਸੀ ਮਤ ਵਾਲੀ, ਮਾਂ ਨੇ ਦੋ ਪਰੌਂਠੇ ਪੈਕ ਕਰਕੇ ਦਿੱਤੇ, ਪੁੱਤਰਾ ਸਕੂਲ ਜਾਂਦਿਆਂ ਆਪਣਾ ਨਿਤਨੇਮ ਕਰ ਲਈ, ਕਿਉਂਕਿ ਨਿਤਨੇਮ ਕੰਠ ਸੀ ਉਹਨਾਂ ਮਹਾਂਪੁਰਸ਼ਾਂ ਨੇ ਬਚਨ ਸੁਣਾਇਆ, ਬਾਲ ਉਮਰੇ ਨਿਤਨੇਮ ਕੰਠ ਸੀ। ਕਹਿਣ ਲੱਗੇ ਮਾਤਾ ਨੇ ਕਿਹਾ ਜਾਂਦਿਆਂ ਨਿਤਨੇਮ ਕਰ ਲਈ ਤੇ ਸਕੂਲ ਜਾ ਕੇ ਪਰੌਂਠੀ ਖਾ ਲਈ, ਬਗੈਰ ਨਿਤਨੇਮ ਤੋਂ ਤੈਨੂੰ ਪ੍ਰਸ਼ਾਦਾ ਨਹੀਂ ਛੱਕਣ ਦੇਣਾ। ਉਹ ਮਹਾਂਪੁਰਸ਼ ਕਹਿੰਦੇ ਨੇ ਸੱਤਵੀਂ ਕਲਾਸ ਵਿੱਚ ਪੜ੍ਹਦਾ ਸਾਂ, ਜੇ ਉਸ ਦਿਨ ਮਾਤਾ ਨਿਤਨੇਮ ਕੀਤੇ ਬਗੈਰ ਪ੍ਰਸ਼ਾਦਾ ਦੇ ਦਿੰਦੀ, ਮੇਰਾ ਨਿਤਨੇਮ ਪਰਪੱਕ ਨਹੀਂ ਸੀ ਹੋਣਾ। ਤਨ ਹੈ ਉਹ ਮਾਂ ਜਿਹਦੇ ਸਦਕੇ ਉਹ ਮਹਾਂਪੁਰਸ਼ਾਂ ਦਾ ਕਹਿਣਾ ਹੈ ਅੱਜ ਤੱਕ 60 ਸਾਲ ਦੀ ਉਮਰ ਹੋ ਗਈ ਏ, ਲੇਕਿਨ ਅੱਜ ਤੱਕ ਨਿਤਨੇਮ ਇੱਕ ਦਿਨ ਵੀ ਨਹੀਂ ਟੁੱਟਿਆ, ਕਿਉਂਕਿ ਮਾਂ ਨੇ ਉਹ ਗੁੜਤੀ ਦਿੱਤੀ ਸੀ, ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ। ਅੰਮ੍ਰਿਤ ਦਾ ਜੋ ਸਤਿਗੁਰਾਂ ਨੇ ਖਜ਼ਾਨਾ ਬਖਸ਼ਿਆ, ਇਸ ਦਾ ਭੋਜਨ ਆਪਣੀ ਆਤਮਾ ਨੂੰ ਨਿਤ ਨਿਤ ਖਵਾਉਣਾ ਕਰੀਏ ਜੀ।
ਸੰਤ ਜਨਾ ਕੀ ਧੂਰ ਮਸਤਕ ਲਾਇਆ।
ਜਿਹੜੇ ਗੁਰੂ ਨਾਨਕ ਦੇ ਘਰੋਂ ਪ੍ਰਵਾਨ ਹੋਏ ਨੇ, ਬਖਸ਼ੇ ਹੋਏ ਨੇ, ਐਸੇ ਗੁਰਸਿੱਖ ਪਿਆਰੇ, ਐਸੇ ਸੰਤ ਜਨਾ ਦੀ ਧੂੜ ਮਸਤਕ ਤੇ ਲਾਉਣੀ ਕਰੀਏ।
ਨਾਨਕ ਭਏ ਪੁਨੀਤ ਹਰ ਤੀਰਥ ਨਾਇਆ।
ਇਸ ਪਾਵਨ ਪੌੜੀ ਦੀ ਅਖੀਲੀ ਪੰਕਤੀ ਵਿੱਚ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਫਰਮਾਉਂਦੇ ਨੇ, ਹੇ ਨਾਨਕ ਪਰਮੇਸ਼ਵਰ ਦੀ ਬੰਦਗੀ ਰੂਪ ਤੀਰਥ ਦਾ ਇਸ਼ਨਾਨ ਕਰ ਤਾਂ ਜੋ ਪਤਿਤ ਤੋਂ ਪੁਨੀਤ ਹੋ ਜਾਏਗਾ। ਪਤਿਤ ਪੁਨੀਤ ਕੀ ਏ ਖਿਨ ਮਾਹੇ ਐਸੀ ਕਲਾ ਵਰਤੇ, ਸਤਿਗੁਰ ਦੀਨ ਦਿਆਲ ਬਖਸ਼ਿਸ਼ ਕਰਨ, ਇਹਨਾਂ ਬਚਨਾਂ ਨੂੰ ਹਿਰਦੈ ਵਸਾ ਕੇ ਜੀਵਨ ਜਿਉਣਾ ਕਰੀਏ। ਬਹੁਤ ਸ਼ੁਕਰਗੁਜ਼ਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ, ਜਿਨ੍ਹਾਂ ਨੇ ਤਰਸ ਕਰਕੇ ਆਪਣੀ ਗੋਦ ਵਿੱਚ ਬਹਾ ਕੇ ਰੱਬ ਵਰਗੀਆਂ ਸੰਗਤਾਂ ਦੇ ਦੀਦਾਰ ਕਰਾਏ ਨੇ। ਬਹੁਤ ਸ਼ੁਕਰਗੁਜ਼ਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਨ੍ਹਾਂ ਨੇ ਦਾਸ ਗਰੀਬ ਨੂੰ ਮਾਣ ਬਖਸ਼ ਕੇ ਇਸ ਪਾਵਨ ਸਥਾਨ ਦੇ ਜਿੱਥੇ ਦੀਦਾਰ ਕਰਨ ਦਾ ਮੌਕਾ ਬਖਸ਼ਿਆ, ਉੱਥੇ ਗੁਰਸ਼ਬਦ ਦੀ ਵਿਚਾਰ ਰਾਹੀਂ ਪੰਥ ਦੀ ਸੇਵਾ ਕਰਨ ਦਾ ਵੀ ਮੌਕਾ ਬਖਸ਼ਿਆ, ਭੁੱਲਾਂ ਬਖਸ਼ ਲੈਣਾ, ਆਓ ਇਹ ਬਚਨ ਪੜ੍ਹ ਕੇ ਫਤਿਹ ਬੁਲਾਉਂਦੇ ਹਾਂ ਜੀ।
ਸੰਤ ਜਨਾ ਕੀ ਧੂਰ ਮਸਤਕ ਲਾਇਆ, ਨਾਨਕ ਭਏ ਪੁਨੀਤ ਹਰ ਤੀਰਥ ਨਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।